ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਧਰਮ ਪ੍ਰਚਾਰ, ਲੇਖ ਨੰਬਰ 18 ਭਾਗ 8। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਪ੍ਰਚਾਰ। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵਧਦਾ ਫੁੱਲਦਾ ਹੈ। ਜਦ ਫੁੱਲ ਲੱਗਣ ਲੱਗਦੇ ਹਨ ਤਾਂ ਪਹਿਲਾਂ ਨਿੱਕੀ ਜਿਹੀ ਡੋਡੀ ਲੱਗਦੀ ਹੈ, ਉਹ ਵੱਧਦੀ ਹੋਈ ਜਦ ਪੂਰੇ ਜੋਬਣ 'ਤੇ ਆਉਂਦੀ ਹੈ ਤਾਂ ਉਸਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਹਨ, ਫੁੱਲ ਪੂਰਨ ਤੌਰ 'ਤੇ ਖਿੜ ਜਾਂਦਾ ਹੈ। ਫਿਰ ਉਸ ਫੁੱਲ ਵਿੱਚੋਂ ਮਹਿਕ, ਕੋਮਲਤਾ, ਸੁਹੱਪਣ, ਜੋਬਨ, ਨਵੀਨਤਾ, ਖੇੜਾ, ਜੀਵਨ, ਰੋਂ, ਰਸ, ਰੰਗ ਦੁਆਰਾ ਪ੍ਰਭੂ ਦੇ ਸੱਤ ਸੁਹਾਨ ਬਲਿਹਾਰੀ ਕੁਦਰਤ ਵਸਿਆ ਹੁਕਮ ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ। ਫੁੱਲ ਦੀ ਸੁਧਾਰਨ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਪਹਿਲਾ, ਬੂਟੇ ਦੇ ਉੱਗਣ ਤੋਂ ਫੁੱਲ ਦੇ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਤੇ ਸਮਾਂ ਨਿਯਤ ਹਨ। ਇਸ ਦੇ ਨਾਲ ਲਿਖੇ ਹੁਕਮ ਅਨੁਸਾਰ ਇਸ ਨੂੰ ਮਾਂ ਰੂਪੀ ਧਰਤੀ ਵਿੱਚੋਂ ਲਗਾਤਾਰ ਜੀਵਨ ਰੋਂ ਮਿਲਦੀ ਰਹਿੰਦੀ ਹੈ ਤੇ ਇਕਸਾਰ ਉਸਦੇ ਰਗੋ ਰੇਸ਼ੇ ਵਿੱਚ ਓਤ ਪੋਤ ਵਰਤਦੀ ਰਹਿੰਦੀ ਹੈ। ਪਰ ਜਦ ਅਸੀਂ ਹੋਮੀ ਦੀ ਢੀਠਤਾਈ ਦੁਆਰਾ ਇਸ ਦੀ ਜੀਵਨ ਰਵਾਨਗੀ 'ਚ ਦਖਲ ਦਿੰਦੇ ਹਾਂ ਤਾਂ ਇਸ ਦੀ ਪ੍ਰਫੁੱਲਤਾ ਅਤੇ ਸੰਪੂਰਨਤਾ ਦੇ ਪ੍ਰਗਟਾਵੇ 'ਚ ਵਿਘਨ ਪਾ ਦਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਤੋੜ ਲਿਆ ਜਾਵੇ ਤਾਂ ਫੁੱਲਾਂ ਦੀ ਸਮੁੱਚੀ ਖੁਸ਼ਬੋ ਆਦਿ ਗੁਣਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਹੁਕਮ ਵਿੱਚ ਵਿਘਨ ਪਾਉਂਦੇ ਹਾਂ। ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ 'ਚ ਵਿਘਨ ਪਾਉਣਾ ਇਹ ਇਲਾਹੀ ਹੁਕਮ 'ਚ ਦਖਲ ਦੇਣਾ ਹੈ। ਹਾਂਜੀ, ਇਹ ਕਹਿਰ ਹੈ, ਪਾਪ ਹੈ ਜੋ ਕਿ ਅਸੀਂ ਜਾਣ ਬੁੱਝ ਕੇ ਜਾਂ ਅਪੋਲ ਕਰੀ ਜਾਂਦੇ ਹਾਂ। ਇਹ ਉਦਾਹਰਨ ਇਨਸਾਨਾਂ 'ਤੇ ਵੀ ਇਉਂ ਕੱਟਦੀ ਹੈ। ਇਨਸਾਨ ਦੇ ਆਤਮਕ ਜੀਵਨ ਦੇ ਵਧਣ, ਫੁੱਲਣ ਅਤੇ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਹਾਂਜੀ, ਫੁੱਲ ਵਾਂਗ ਇਨਸਾਨ ਦੇ ਆਤਮਕ ਜੀਵਨ ਦੇ ਵਧਣ, ਫੁੱਲਣ ਅਤੇ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਹੁਣ ਇਹ ਸਮਾਂ ਨਿਯਤ ਨਹੀਂ, ਕਿਉਂਕਿ ਇਹ ਸਾਰੀ ਆਤਮਕ ਜਿਗਿਆਸਾ ਇਹ ਸਤਿਗੁਰੂ ਦੀ ਬਖਸ਼ਿਸ਼, ਨਦਰ ਕਰਮ ਉਹਦੀ ਗ੍ਰੇਸ ਹੈ। ਜਿਨ ਕਉ ਨਦਰ ਕਰਮ ਤਿੰਨ ਕਾਰ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੋਰ ਨਾ ਸੁਰਤੀ ਗਿਆਨ ਵਿਚਾਰ। ਪਰ ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਘਾਲਣਾ ਕਾਲ ਕੇ ਉੱਚੇ ਸੁੱਚੇ ਅੰਤਰਾਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਤੇ ਕਾਲੇ ਪੈ ਜਾਂਦੇ ਹਾਂ ਤੇ ਨਿਰਾਸ਼ ਹੋ ਕੇ ਛਿੱਥੇ ਪੈ ਜਾਂਦੇ ਹਨ। ਪਰ ਆਤਮਕ ਪੰਧ ਵਿੱਚ ਬੇਸਬਰੀ, ਕਾਲ ਅਤੇ ਹਉਮੈ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ। ਇਲਾਹੀ ਮਾਰਗ ਵਿੱਚ ਤਾਂ ਅਤਿਅੰਤ ਸਬਰ ਸਬੂਰੀ ਦੀ ਲੋੜ ਹੈ। ਜਤ ਪਹਾਰਾ ਧੀਰਜ ਸੁਨਿਆਰ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ। ਗੁਰਬਾਣੀ ਆਤਮਕ ਜਿਗਿਆਸੂਆਂ ਲਈ ਹੇਠ ਲਿਖੀ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ। ਕੀ ਅਰਦਾਸ ਕਰਨੀ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੀਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਹਿਓ ਵਡਿਆਈ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੇ ਬੁੱਧ ਬਿਬੇਕਾ, ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਹੁਣ ਕਹਿੰਦੇ ਹਨ, ਪਾਣੀ ਦੇ ਨਲਕੇ ਵਿੱਚ ਜਦ ਕੋਈ ਵਿਘਨ ਜਾਂ ਰੁਕਾਵਟ ਪੈ ਜਾਵੇ ਤਾਂ ਉਸ ਵਿੱਚੋਂ ਪਾਣੀ ਦਾ ਵੇਗ, ਉਹਦਾ ਫਲੋ ਘੱਟ ਜਾਂਦਾ ਹੈ ਜਾਂ ਰੁਕ ਜਾਂਦਾ ਹੈ ਅਤੇ ਅਸੀਂ ਪਾਣੀ ਦੇ ਸੁੱਖਾਂ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਠੀਕ ਇਸੇ ਤਰ੍ਹਾਂ ਹਜ਼ੂਰੀ ਸਿਮਰਨ 'ਚ ਵਿਘਨ ਪੈਣ ਕਰਕੇ, ਕਿਹੜਾ ਸਿਮਰਨ? ਕਹਿੰਦੇ ਹਜ਼ੂਰੀ ਸਿਮਰਨ 'ਚ ਵਿਘਨ ਪੈਣ ਕਰਕੇ ਅੰਤਰਾਤਮੇ ਇਲਾਹੀ ਮੰਡਲ ਦੇ ਖੁੱਟੇ ਵਿੱਚੋਂ ਮਨ ਜਾਂ ਹਿਰਦੇ ਵੱਲ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੇ ਵੇਗ 'ਚ ਰੁਕਾਵਟ ਪੈ ਜਾਂਦੀ ਹੈ ਅਤੇ ਅਸੀਂ ਆਤਮਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ 'ਚ ਦੁਖੀ ਹੁੰਦੇ ਹਾਂ। ਸਾਡਾ ਮਾਨਸਿਕ ਅਤੇ ਆਤਮਕ ਜੀਵਨ ਇਹ ਕਿਹਦੇ 'ਤੇ ਨਿਰਭਰ ਕਰਦਾ ਹੈ? ਸਾਡਾ ਮਾਨਸਿਕ ਅਤੇ ਆਤਮਕ ਜੀਵਨ ਇਹ ਸਾਡੇ ਖਿਆਲਾਂ, ਨਿਸ਼ਚਿਆਂ ਅਤੇ ਸਾਡੀ ਸ਼ਰਧਾ ਭਾਵਨੀ 'ਤੇ ਨਿਰਭਰ ਹੈ। ਪਰ ਅਸੀਂ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਆਤਮਕ ਵਿਰਸੇ ਸ਼ਬਦ ਨਾਮ ਗੁਰਪ੍ਰਸਾਦ ਤੋਂ ਅਣਜਾਣ, ਅਗਿਆਨ, ਬੇਖਬਰ, ਬੇਪਰਵਾਹ, ਅਵੇਸਲੇ, ਬੇਸੁਰੇ, ਭਟਕੇ, ਨਿਸ਼ਚੈਹੀਨ ਅਤੇ ਸ਼ਰਧਾਹੀਨ ਹੋ ਗਏ ਹਾਂ ਅਤੇ ਰੱਬੀ ਹੋਂਦ ਜਾਂ ਹਜ਼ੂਰੀ ਦੇ ਇਲਾਹੀ ਨਿੱਘ ਅਤੇ ਉਸਦੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਮੰਡਲ ਦੇ ਹਨੇਰ ਵਿੱਚ ਪੰਜਾਂ ਦੇ ਵੱਸ ਪੈ ਜਾਂਦੇ ਹਾਂ। ਹੁਣ ਇਹ ਵਿਘਨ ਜਾਂ ਰੁਕਾਵਟ ਇਹ ਕੋਈ ਬਾਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਬਲਕਿ ਸਾਡੇ ਹਿਰਦੇ ਵਿੱਚ ਆਤਮਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਨਹੋਂਦ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਰੁਕਾਵਟ ਸਾਡੀ ਕੂੜੀ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੀ ਹੈ। ਇਹ ਭਰਮ ਦਾ ਹਨੇਰ, ਇਹ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਨਹੋਂਦ ਦਾ ਹੀ ਨਾਂ ਹੈ, ਕਿਉਂਕਿ ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਹੋਂਦ ਨਹੀਂ ਹੋ ਸਕਦੀ। ਹੁਣ ਜਿਉਂ ਜਿਉਂ ਮਾਇਆ ਦੇ ਭਰਮ ਭੁਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ ਜਾਂ ਉਸਦੇ ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ। ਹਾਂਜੀ, ਉਹਦੀ ਹੋਂਦ ਬਾਬਤ, ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ, ਸਾਡਾ ਨਿਸ਼ਚਾ ਡੋਲਦਾ ਹੈ, ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ। ਤਾਂ ਕੀ ਹੁੰਦਾ ਹੈ? ਤਾਂ ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੋਂ ਦਾ ਵੇਗ ਜਾਂ ਪ੍ਰਵਾਹ, ਡਿਵਾਈਨ ਗ੍ਰੇਸ ਦਾ ਫਲੋ ਇਹ ਘਟਦਾ ਜਾਂਦਾ ਹੈ ਅਤੇ ਅਸੀਂ ਇਲਾਹੀ ਗੁਣਾਂ ਅਤੇ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਰੱਬੀ ਹੋਂਦ ਤੋਂ ਅਸੀਂ ਬੇਸੁਰੇ, ਬੇਮੁੱਖ, ਬੇਪਰਵਾਹ, ਢੀਠ, ਮਟਰੋੜ, ਨਾਸਤਕ, ਅਗਿਆਨੀ ਅਤੇ ਮਨਮੁੱਖ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਦੁਖੀ ਮਾਇਕੀ ਜੀਵਨ ਬਤੀਤ ਕਰਦੇ ਹਾਂ। ਜੇਕਰ ਮਾੜੀ ਮੋਟੀ ਓਪਰੀ ਜੇ ਕੋਈ ਸ਼ਰਧਾ ਹੁੰਦੀ ਵੀ ਹੈ ਤਾਂ ਉਹ ਵੀ ਪੰਜਾਂ ਦੇ ਭਾਂਤ ਭਾਂਤ ਦੇ ਚਲਿੱਤਰਾਂ, ਮਨ ਮੋਹਣੇ ਚਮਤਕਾਰਾਂ ਜਾਂ ਧਾਨਕ ਰੂਪ ਦੀਆਂ ਭਿਅੰਕਰ ਧਮਕੀਆਂ, ਚਿੰਤਾ, ਫਿਕਰਾਂ, ਈਰਖਾ, ਦਵੈਤ, ਕ੍ਰੋਧ, ਹਾਂਜੀ ਕ੍ਰੋਧ, ਵੈਰ ਵਿਰੋਧ, ਨਫ਼ਰਤ, ਝਗੜਿਆਂ ਆਦਿ ਨਾਲ ਉਹ ਓਪਰੀ ਜੀ ਸ਼ਰਧਾ ਉਹ ਫੌਰਨ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਕਹਿੰਦੇ ਜਦ ਕੋਈ ਔਕੜ ਆ ਪੈਂਦੀ ਹੈ ਤਾਂ ਇੱਕ ਪਾਸੇ ਤਾਂ ਅਸੀਂ ਖੰਡ ਪਾਠ ਸੁੱਖ ਕੇ ਅਰਦਾਸਾਂ ਕਰਾਉਂਦੇ ਹਾਂ, ਦੂਜੇ ਪਾਸੇ ਦੁਨਿਆਵੀ ਅਫਸਰਾਂ ਦੀਆਂ ਸਿਫਾਰਿਸ਼ਾਂ ਪਵਾਉਂਦੇ ਹਾਂ, ਤੀਜੇ ਪਾਸੇ ਰਿਸ਼ਵਤ ਦਾ ਹਥਿਆਰ ਵੀ ਵਰਤ ਲੈਂਦੇ ਹਾਂ। ਇੱਥੇ ਹੀ ਬਸ ਨਹੀਂ, ਧਾਰਮਿਕ ਦੇਵੀ ਨਿਸ਼ਚਿਆਂ ਨੂੰ ਛਿੱਕੇ ਟੰਗ ਕੇ ਆਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਨਾਲ ਜਾਇਜ਼ ਨਜਾਇਜ਼ ਉਕਤੀਆਂ, ਜੁਕਤੀਆਂ, ਸਕੀਮਾਂ ਵੀ ਘੋਟਦੇ ਰਹਿੰਦੇ ਹਾਂ। ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਈਂ ਵੱਧ ਗਈ ਹੈ। ਕਿੰਨਾ ਕਟਾਖ ਕਰਦੇ ਹਨ ਗੁਰਮੁਖ ਪਿਆਰੇ, ਕਹਿੰਦੇ ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਈਂ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣਾ ਅਤੇ ਕੂੜ ਕਮਾਉਣਾ ਇਹ ਸਾਡਾ ਸੁਭਾਅ ਬਣ ਗਿਆ ਹੈ। ਇਹ ਮਾਨਸਿਕ ਗਲਾਨੀ ਸਾਡੇ ਅੰਤਸ਼ਕਰਨ 'ਚ ਇਤਨੀ ਧਸ ਵਸ ਰਸ ਗਈ ਹੈ ਕਿ ਇਹ ਸਾਡੇ ਜੀਵਨ ਦਾ ਅੰਗ ਹੀ ਬਣ ਗਈ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਕੂੜ ਨੂੰ ਹੀ ਜਾਇਜ਼ ਜਾਂ ਸੱਚ ਬਣਾਈ ਬੈਠੇ ਹਾਂ। ਇਸ ਕੂੜੇ ਖੇਲ ਅਖਾੜੇ ਵਿੱਚ ਇੱਕ ਦੂਜੇ ਤੋਂ ਵਧਣ ਲਈ ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ। ਤੇ ਸਕੂੜੀ ਕਾਮਯਾਬੀ ਨਾਲ ਭਲੇ ਪਲੇਰੇ ਬਣ ਕੇ ਅਫਰੇ ਫਿਰਦੇ ਹਾਂ। ਹਾਂਜੀ, ਕਰਪਸ਼ਨ ਵਿੱਚ ਅਸੀਂ ਕੰਪੀਟੀਸ਼ਨ ਲਾਇਆ ਹੋਇਆ ਹੈ। ਗੁਰਬਾਣੀ 'ਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿੱਚਿਆ ਗਿਆ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਪੜ੍ਹੇ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੁਝੈ ਪਰਮ ਪੁਲਾਣਾ, ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾ ਗੱਲ ਫਾਹਾ ਹੈ। ਇਸ ਕੂੜੇ ਡਰਾਮੇ ਅੰਦਰ ਜ਼ਬਰਦਸਤ ਨੀਵੇਂ ਮੁਕਾਬਲੇ, ਹਾਂਜੀ ਜ਼ਬਰਦਸਤ ਨੀਵੇਂ ਮੁਕਾਬਲੇ 'ਚ ਅਸੀਂ ਸਿਰ ਤੋੜ ਦੌੜ ਲਗਾਈ ਹੋਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹੋਮੇ ਦੇ ਦੀਰਘ ਰੋਗ ਨਾਲ ਮਾਨਸਿਕ ਗਲਾਣੀ 'ਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ, ਨੇਕੀ ਬਦੀ, ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਵੀ ਢੀਠ ਹੋ ਗਈ ਹੈ। ਸਾਡੀ ਮਾਨਸਿਕ ਗਲਾਨੀ ਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਹੋਮੇ ਵਿੱਚੋਂ ਉਪਜੀ ਮੈਂ ਮੇਰੀ ਦੀ ਬੁਨਿਆਦ ਤ੍ਰੈਗੁਣੀ ਮਾਇਕੀ ਭਰਮ ਭੁਲਾਵੇ 'ਤੇ ਨਿਰਭਰ ਹੈ, ਜੋ ਕਿ ਸਾਡੀ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ। ਅਸੀਂ ਸੈਲਫਿਸ਼ ਹੋ ਗਏ ਹਾਂ। ਇਹ ਦਿਮਾਗੀ ਨਿਸ਼ਚੇ ਜੋ ਸਾਡੀ ਮੈਂ ਮੇਰੀ 'ਤੇ ਆਧਾਰਿਤ ਹਨ, ਇਹ ਦਿਮਾਗੀ ਨਿਸ਼ਚੇ ਇਹ ਵੀ ਸਾਡੀ ਚੰਗੀ ਮਾੜੀ ਸੰਗਤ ਅਤੇ ਵਾਤਾਵਰਣ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਲਈ ਸਾਡੇ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਦੀ ਕੋਈ ਪੱਕੀ ਅਟੱਲ ਸੱਚੀ ਸੁੱਚੀ ਬੁਨਿਆਦ ਹੈ ਹੀ ਨਹੀਂ। ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ, ਹਾਂਜੀ ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ, ਇਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟੱਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਅਤੇ ਜੜਹੀਨ ਹਨ ਅਤੇ ਬਦਲਦੇ ਰਹਿੰਦੇ ਹਨ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਤਰ੍ਹਾਂ ਕੋਈ ਸ਼ਹਿਜ਼ਾਦਾ ਗੁਆਚ ਜਾਂ ਭੁੱਲ ਜਾਵੇ ਅਤੇ ਆਪਣੀ ਸ਼ਾਹੀ ਵਿਰਾਸਤ ਤੋਂ ਅਣਜਾਣ ਅਤੇ ਬੇਖਬਰ ਹੋ ਕੇ ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ, ਉਸੇ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਅਤੇ ਭੁੱਲ ਵਿੱਚ ਹਾਂ ਅਤੇ ਅਗਨ ਸੋਗ ਸਾਗਰ 'ਚ ਗੋਤੇ ਖਾ ਕੇ ਦੁਖੀ ਹੋ ਰਹੇ ਹਾਂ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਹੁਣ ਇਸ ਭੁੱਲ ਨੂੰ ਮੁੜ ਯਾਦ 'ਚ ਬਦਲਣ ਲਈ ਅਤੇ ਆਤਮਕ ਅਨੁਭਵੀ ਗਿਆਨ ਨਾਲ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ, ਜਾਣਨ, ਪਹਿਚਾਨਣ ਲਈ ਗੁਰਬਾਣੀ 'ਚ ਬੜੇ ਸੌਖੇ ਨੁਸਖੇ ਦੱਸੇ ਗਏ ਹਨ। ਕੀ ਕਰਨਾ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਜਦ ਕਦੇ ਅਤਿਅੰਤ ਦੁਖੀ ਹੋ ਕੇ, ਹਾਂਜੀ ਜਦ ਕਦੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾ ਤਰਾ ਕਰਦਾ ਹੋਇਆ ਗੁਰੂ ਸ਼ਰਨ ਦੀ ਢਹਿ ਪੈਂਦਾ ਹੈ ਤਾਂ ਸਤਿਗੁਰੂ ਫੌਰਨ ਬੋਹੜਦਾ ਹੈ ਤੇ ਆਪਣੇ ਸਦ ਬਖਸ਼ਿੰਦ ਸਦਾ ਮਿਹਰਵਾਨ ਦਾ ਬਿਰਦ ਪਾਲਦਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੇ ਪ੍ਰਕਾਰ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਅਸਲ ਵਿੱਚ ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ, ਦੁਨੀਆਂ ਦੀ ਰਚਨਾ ਨੂੰ, ਇਸ ਕੁਦਰਤ ਨੂੰ, ਰੱਬ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਗੁਰਪ੍ਰਸਾਦ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸ਼ਚਰਜ ਕੌਤਕਾਂ ਨੂੰ, ਉਹਦੇ ਜਲਵੇ ਨੂੰ, ਰੱਬ ਦੇ ਸ਼ਬਦ ਨੂੰ, ਰੱਬ ਦੇ ਨਾਮ ਨੂੰ, ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਅਤੇ ਅਸ ਤੋਂ ਅਸਮਰਥ ਅਤੇ ਕੋਰਾ ਰਹਿੰਦਾ ਹੈ। ਹਾਂਜੀ, ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਇਹ ਸਭ ਕੁਝ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਅਤੇ ਕੋਰਾ ਰਹਿੰਦਾ ਹੈ। ਹਉਮੈ ਦੇ ਭਰਮ ਪੁਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਇਹ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ ਹੈ। ਹਾਂਜੀ, ਜਦੋਂ ਧਰਮ ਦਾ ਪ੍ਰਚਾਰ ਹਉਮੈ ਦੇ ਭਰਮ ਪੁਲਾਵੇ ਦੇ ਹਨੇਰ 'ਚ ਕੀਤਾ ਜਾਵੇ ਤਾਂ ਕਹਿੰਦੇ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ ਹੈ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੀਨ, ਅੰਧਾ ਆਗੂ ਜੇ ਥੀ ਹੈ ਕਿਉ ਪਾਦਰ ਜਾਣੈ, ਆਪ ਮੁੱਸੇ ਮਤ ਹੋਛੀਐ ਕਿਉ ਰਾਹ ਪਛਾਣੈ। ਨਾਨਕ ਅੰਧਾ ਹੋਏ ਕੇ ਦੱਸੇ ਰਾਹ ਹੈ, ਸਬਸ ਮੁਹਾਏ ਸੱਤ ਹੈ। ਇਹ ਇਲਾਹੀ ਬਖਸ਼ਿਸ਼ ਅਤੇ ਜਲਵਾ, ਹਾਂਜੀ ਇਹ ਡਿਵਾਈਨ ਗ੍ਰੇਸ, ਇਹ ਗਲੋਰੀ, ਇਹ ਹਰ ਇੱਕ ਜੀਵ ਤੇ ਅੰਤਰ ਆਤਮੇ ਗੁਪਤ ਤੌਰ ਤੇ ਰਵ ਰਿਹਾ ਭਰਪੂਰ ਹੈ। ਪਰ ਅਸੀਂ ਆਪਣੇ ਮਨ ਦੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਹਉਮੈ, ਮੈਂ ਮੇਰੀ ਦੀ ਸ਼ਰਧਾਹੀਨ ਅਗਿਆਨਤਾ, ਸਿਆਣਪਾਂ ਤੇ ਚਤੁਰਾਈਆਂ ਦੇ ਰੋੜਿਆਂ ਨਾਲ ਅੜਿੱਕਾ ਪਾ ਦਿੰਦੇ ਹਾਂ, ਜਿਸ ਦੇ ਕਾਰਨ ਅਸੀਂ ਸਾਰੀਆਂ ਇਲਾਹੀ ਬਖਸ਼ਿਸ਼ਾਂ, ਪ੍ਰੀਤ, ਪ੍ਰੇਮ, ਰਸ, ਚਾਉ ਦੀਆਂ ਦਾਤਾਂ ਤੇ ਬਰਕਤਾਂ ਤੋਂ ਵਾਂਝੇ ਜਾ ਰਹੇ ਹਾਂ। ਇਹ ਧਨ ਸਰਬ ਰਿਹਾ ਭਰਪੂਰ, ਮਨਮੁਖ ਫਿਰੇ ਸੇ ਜਾਣੇ ਦੂਰ, ਕਰ ਹੋਦੇ ਧਨ ਜਗ ਭੁੱਖਾ ਮੂਆ, ਬਿਨ ਸਤਿਗੁਰੂ ਸੋਚੀ ਨਾ ਹੋਏ। ਹੁਣ ਫੁੱਲ ਇਹ ਆਪਣੇ ਸੋਮੇ ਧਰਤੀ ਤੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਰੋਂ ਅਤੇ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ, ਵਧਦਾ, ਪ੍ਰਫੁੱਲਤ ਹੁੰਦਾ ਹੋਇਆ ਜੋਬਨ ਪਿਆਰ ਖਿੱਚ ਦੁਆਰਾ ਆਪਣਾ ਆਪਾ ਵੰਡਦਾ, ਖਲੇਰਦਾ, ਦਾਨ ਕਰਦਾ, ਸੇਵਾ ਕਰਦਾ ਹੋਇਆ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਤੇ ਬਖਸ਼ਿਸ਼ਾਂ ਦਾ ਵਿਕਾਸ, ਪ੍ਰਕਾਸ਼, ਪ੍ਰਗਟਾਵਾ, ਇਸ਼ਤਿਹਾਰ, ਪ੍ਰਚਾਰ ਕਰਦਾ ਹੋਇਆ ਸਹਿਜੇ ਹੀ, ਅਣਜਾਣੇ ਹੀ, ਅਛੋਪ ਹੀ, ਅਣਡਿੱਠੇ ਹੀ, ਆਪ ਮੁਹਾਰੇ ਹੀ ਹਉ ਰਹਿਤ ਆਤਮ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਪਰ ਅਸੀਂ ਹਉਮੈ ਦੇ ਭਰਮ ਭੁਲਾਵੇ 'ਚ ਇੰਨੇ ਗਲਤਾਨ ਤੇ ਗੁਆਚੇ ਹੋਏ ਹਾਂ ਕਿ ਕੁਦਰਤ ਦੇ ਖੇਲ ਅਖਾੜੇ ਦੇ ਅਸਚਰਜ ਬਿਸਮਾਦੀ ਕੌਤਕਾਂ, ਹਾਂਜੀ ਇਸ ਫੁੱਲ ਦੇ ਕੌਤਕ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਹਾਂ ਤੇ ਇਹਨਾਂ ਦੇ ਦਰਸ਼ਨਾਂ ਨਾਲ ਬਲਿਹਾਰੀ ਕੁਦਰਤ ਵਸਿਆ, ਸਤ ਸੁਹਾਨ ਸਦਾ ਮਨ ਚਾਓ, ਸੱਚੀ ਤੇਰੀ ਸਿਫਤ ਸੱਚੀ ਸਾਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਵਾਲੇ ਬਿਸਮਾਦੀ ਅਹਿਲਾਦ ਦੇ ਰਸ ਰੰਗ ਚਾਓ ਮਾਨਣ ਤੋਂ ਵਾਂਝੇ ਤੇ ਦੂਰ ਜਾ ਰਹੇ ਹਾਂ। ਹੁਣ ਠੀਕ ਇਸ ਫੁੱਲ ਵਾਂਗ ਆਤਮਕ ਜੀਵਨ ਵਾਲੇ ਅੰਤਰ ਆਤਮੇ ਜੁੜੇ ਹੋਏ ਇਨਸਾਨੀ ਸਰੂਪ ਵਿੱਚ ਇਲਾਹੀ ਫੁੱਲ ਕੌਣ? ਗੁਰਮੁਖ ਪਿਆਰੇ, ਤਤ ਜੋਗ ਕੇ ਬੇਕੋ ਬੇਤੇ, ਹਰ ਜਨ ਭਗਤ ਸਾਧੂ ਸੰਤ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਖਾਲਸੇ, ਇਸ ਸੰਸਾਰ ਉੱਤੇ ਅਲਿਪਤ ਆਤਮਕ ਜੀਵਨ ਬਤੀਤ ਕਰਦੇ ਹੋਏ ਪਰਉਪਕਾਰ ਉਮਾਹਾ ਦੀ ਪ੍ਰੇਰਨਾ ਤੇ ਹੁਕਮ ਅੰਦਰ ਇਲਾਹੀ ਗੁਣਾਂ ਦਾ ਪ੍ਰਕਾਸ਼ ਤੇ ਪ੍ਰਚਾਰ ਸਹਿਜੇ ਹੀ, ਆਪ ਮੁਹਾਰੇ, ਅਣਜਾਣੇ ਹੀ, ਅਭੋਲ ਹੀ, ਅਛੋਪ ਹੀ, ਅਣਡਿੱਠੇ, ਚੁੱਪ ਚੁੱਪੀਤੇ, ਹਾਂਜੀ ਹਉ ਰਹਿਤ ਕਰ ਰਹੇ ਹਨ। ਕੌਣ? ਗੁਰਮੁਖ ਪਿਆਰੇ, ਬ੍ਰਹਮ ਗਿਆਨੀ, ਪਰਉਪਕਾਰੀ, ਮਹਾਂਪੁਰਖ, ਇਹਨਾਂ ਨੂੰ ਹਉ ਧਾਰੀ ਲੋਕਾਂ ਵਾਂਗ, ਹਾਂਜੀ ਇਹਨਾਂ ਨੂੰ ਹਉ ਧਾਰੀ ਲੋਕਾਂ ਵਾਂਗ ਪਰਉਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ। ਇਹ ਅਣਜਾਣੇ ਅਛੋਪ ਹੀ ਇਹ ਸਭ ਕਰ ਰਹੇ ਹਨ। ਇਹ ਪੂਰਨ ਆਤਮਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ। ਇਹੋ ਜੇ ਉੱਚੇ ਸੁੱਚੇ ਜੀਵਨ ਵਾਲੇ ਤਤ ਜੋਗ ਕੇ ਬੇਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਪ੍ਰਤੀ ਹੀ ਗੁਰਬਾਣੀ ਚ ਇਉਂ ਸ਼ਲਾਘਾ ਕੀਤੀ ਗਈ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਨ ਡਿੱਠਿਆਂ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ। ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ। ਸਾਡੀ ਵਿਦਿਅਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ। ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗ੍ਰੈਜੂਏਟ ਟੀਚਰ ਪੜ੍ਹਾ ਸਕਦੇ ਹਨ, ਪਰ ਕਾਲਜ ਦੀਆਂ ਉੱਚੀਆਂ ਕਲਾਸਾਂ ਨੂੰ ਸਿਰਫ PhD ਦੀ ਡਿਗਰੀ ਵਾਲੇ ਪ੍ਰੋਫੈਸਰ ਹੀ ਪੜ੍ਹਾ ਸਕਦੇ ਹਨ। PhD ਡਿਗਰੀ ਹਾਸਲ ਕਰਨ ਲਈ ਕਿਸੇ ਇੱਕ ਖਾਸ ਮਜ਼ਮੂਨ ਦੀ ਅੰਤਰੀਵ ਡੂੰਘੀ ਖੋਜ ਕਰਨੀ ਪੈਂਦੀ ਹੈ। ਗ੍ਰੈਜੂਏਟ ਟੀਚਰ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਾ ਵਾਜਿਬ ਲਾਭਹੀਨ ਤੇ ਹਾਸੋਹੀਣੀ ਗੱਲ ਹੈ। PhD ਡਿਗਰੀ ਵਾਲੇ ਪ੍ਰੋਫੈਸਰਾਂ ਲਈ ਸਕੂਲਾਂ ਵਿੱਚ ਪੜ੍ਹਾਉਣਾ ਵਕਤ ਤੇ ਸ਼ਕਤੀ ਜ਼ਾਇਆ ਕਰਨੀ ਹੈ। ਸੁਪਰਲੇ ਉਦਾਹਰਨਾਂ ਤੋਂ ਹੇਠ ਲਿਖੇ ਨੁਕਤੇ ਉੱਭਰ ਕੇ ਸਪਸ਼ਟ ਹੁੰਦੇ ਹਨ ਕਿ ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ। ਉੱਚੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੋਜ ਰਿਸਰਚ ਕਰਨੀ ਪੈਂਦੀ ਹੈ। ਬਗੈਰ ਯੋਗਤਾ ਪੜ੍ਹਾਉਣਾ ਜਾਂ ਪ੍ਰਚਾਰ ਕਰਨਾ ਨਾ ਵਾਜਬ ਲਾਭਹੀਨ ਕਰਤੱਵ ਹੈ। ਫੁੱਲ ਖੁਦ ਖੁਸ਼ਬੂ ਨਾਲ ਭਰਪੂਰ ਹੋ ਕੇ ਹੀ ਖੁਸ਼ਬੂ ਵੰਡ ਸਕਦਾ ਹੈ। ਬਾਹਰਮੁਖੀ ਦਿਮਾਗੀ ਗਿਆਨ ਹੋਰ ਹੈ ਅਤੇ ਅੰਤਰਮੁਖੀ ਅਨੁਭਵੀ ਗਿਆਨ ਇਹ ਬਿਲਕੁਲ ਹੋਰ ਹੈ। ਗੋਵਿੰਦ ਭਜਨ ਕੀ ਮਤ ਹੈ ਹੁਆਰਾ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਆਪ ਜਪੇ ਨੂੰ ਅਜੇ ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਕਮਾਇਆ ਹੀ ਨਹੀਂ। ਇਸ ਲਈ ਦੂਜੀ ਸਿੱਖਿਆ ਕਿਹੜੀ? ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਹਾਂਜੀ, ਪਹਿਲਾਂ ਆਪ ਜਪੈ ਫਿਰ ਅਵਰੈ ਨਾਮ ਜਪਾਵੇ। ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਜਾਵੇ, ਰਾਮ ਨਾਮ ਜਪ ਹਿਰਦੇ ਜਾਪੈ, ਮੁਖ ਤੇ ਸਗਲ ਸੁਣਾਵੇ। ਪਰ ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ, ਉਪਰਾ ਜਿਹਾ ਦਿਮਾਗੀ ਗਿਆਨ ਸਿੱਖ ਕੇ, ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ ਕਿਹੜਾ? ਧਾਰਮਿਕ ਪ੍ਰਚਾਰ ਦਿਮਾਗੀ, ਇਹਦਾ ਅਸਰ ਮਾਇਕੀ ਮੰਡਲ ਦੇ ਜਗਿਆਸੂਆਂ ਦੀ ਬੁੱਧੀ ਤਾਈਂ ਸੀਮਤ ਹੁੰਦਾ ਹੈ ਅਤੇ ਤ੍ਰੈਗੁਣੀ ਮਾਇਆ ਦੇ ਭਰਮ ਪੁਲਾਵੇ ਦੇ ਹਨੇਰ ਚੋਂ ਕੱਢਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਨੂੰ ਆਤਮਕ ਮੰਡਲ ਦੀ ਪ੍ਰਕਾਸ਼ ਰੂਪੀ ਝਲਕ ਨਹੀਂ ਦਿਖਾ ਸਕਦਾ। ਇਸ ਲਈ ਨਿਰੋਲ ਮਾਨਸਿਕ ਦਿਮਾਗੀ ਗਿਆਨ ਆਤਮਕ ਮੰਡਲ ਦੇ ਉੱਤਮ ਜਗਿਆਸੂਆਂ ਲਈ ਕਾਫੀ ਨਹੀਂ ਹੈ। ਹਾਂਜੀ, ਦਿਮਾਗੀ ਗਿਆਨ ਸਾਨੂੰ ਆਤਮਕ ਮੰਡਲ ਦੀ ਪ੍ਰਕਾਸ਼ ਰੂਪੀ ਝਲਕ ਨਹੀਂ ਦਿਖਾ ਸਕਦਾ। ਇਸ ਲਈ ਨਿਰੋਲ ਮਾਨਸਿਕ ਦਿਮਾਗੀ ਗਿਆਨ ਆਤਮਕ ਮੰਡਲ ਦੇ ਉੱਤਮ ਜਗਿਆਸੂਆਂ ਲਈ ਕਾਫੀ ਨਹੀਂ ਹੈ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ ਆਤਮ ਪ੍ਰਕਾਸ਼ ਨਾਮ ਰੰਗ ਭਰਪੂਰ ਹੈ। ਇਸ ਨੂੰ ਸਿਰਫ ਅੰਤਰਾਤਮੇ ਆਤਮਕ ਮੰਡਲ ਦੀ ਅਨੁਭਵੀ ਖੋਜ ਨਾਲ ਹੀ ਬੁੱਝਿਆ, ਸੀਚਿਆ, ਪਹਿਚਾਨਿਆ, ਚੀਨਿਆ ਜਾ ਸਕਦਾ ਹੈ। ਇਹ ਆਤਮਕ ਤੱਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਲਈ ਇਲਾਹੀ ਮੰਡਲ ਦੀ ਅਨੁਭਵੀ ਸੋਝੀ ਬਾਹਰਮੁਖੀ ਦਿਮਾਗੀ ਗਿਆਨ ਨਾਲ ਹੋ ਹੀ ਨਹੀਂ ਸਕਦੀ। ਗੁਰਬਾਣੀ ਵਿੱਚ ਇਹਨਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਜਿਸ ਤਰ੍ਹਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੋ ਆਦਿ ਫੁੱਲ ਦੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, खोज करके पीएचडी डिग्री प्राप्त किते बगैर प्रोफेसर अपने मजमून दी सही तौर ते पढ़ाई नहीं करा सकता। जिवें कच्ची सरसों नू पीड़ के ना खल बनदी है ना तेल, ते जिवें व्योंत अनुसार दुध ना जमाया जावे तो उस विचों ना मक्खन निकलता है ना लस्सी बनती है। इसे तरह गुरबाणी नू अंतरात्मे बुझे सीजे अते अनुभव किते बगैर गुरबाणी दे अंतरीव भावां दे गुझे भेदां दा दिमागी प्रचार करन दा कोई खास लाभदायक असर नहीं हो सकता। हाँ जी, गुरबाणी दे अंतरीव भावां दे गुझे भेदां दा दिमागी प्रचार करन दा कोई खास लाभदायक असर नहीं हो सकता। इसे कारण इतना ज्यादा दिमागी धर्म प्रचार होने दे बावजूद असी गुरबाणी दे डूंघे अर्थ इहदी अंतरीव भावना अनुभवी ज्ञान गुझे भेद आत्म प्रकाश आत्म रुण चुन महारस चाओ सुख खेड़ा नाम तो वांझे जा रहे हैं। इसे कारण साडे मानसिक ते धार्मिक जीवन च कोई खास तब्दीली नहीं आ रही। बार मुखी धार्मिक कर्म किरिया करते हुए भी असी रुखा सुखा फोका टेंदियां कला वाला जीवन बतीत कर रहे हैं। जीवन खेतर दे हर पक्ष विच पांच जना दे टाकरे च हार खा के चित हो जांदे हां ते अत्यंत निराशता विच रब तो अशर्दक ते बेमुख हो जांदे हां। जिस तरह पीएचडी डिग्री बगैर लई किसे मजमून दी डूंगी खोज करनी पैंदी है। हाँ जी, जिवें पीएचडी डिग्री हासिल करन लई किसे मजमून दी डूंगी खोज करनी पैंदी है, उसे तरह आत्मक जिज्ञासुआं नूं गुरमुख प्रचारक बनन लई की करना पैंदा है, साध संगत विच शब्द सुरत द्वारा अटुट सिमरन अभ्यास करके अपने अंदरले आत्मक खुटे दियां डुंगियाईयां विच गुरबाणी ते अंतरीव भाव या तत्त नूं खोजन बुझन चिन्हन सीजन अनुभव करन दी लोड़ है। गुरमत खोज लहो कर अपना बहुड़ न गर्भ मजारा है, जन नानक बिन आपा चीनै मिटे ना परम की काई, सब किछ कर मैं बाहर नाही बाहर टोले सो परम पुलाही। जद उत्तम जग्यासु दी, हां जी, जद उत्तम जग्यासु दी अंतरात्मे खोज साध संगत ते गुरु दी कृपा नाल संपूर्ण हुंदी है तां फिर बाहर टुंडन ते छूट परे गुर कर ही माहे दिखाया था, आनंद मूल राम सब देखिया गुर शब्दी गोविंद गजिया, नानक का पातशाह दिसे जाहरा वाली अवस्था प्राप्त हुंदी है। ए उच्ची सुची आत्मक अवस्था वाले गुरमुख प्यारे किसे विस्मादी एहलाद दी मस्ती विच फिर कह उठते हैं, सुनो लोका मैं प्रेम रस पाया, एह निस्बनी प्रेम लिव लागी शब्द अनाहद गेहा, खूब 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 तेरो नाम छूट 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 दुनी गुमान। इस इलाही मंजिल ते पहुंच के बख्शे हुए गुरमुख प्यारे त्रै गुणी माइकी मंडल दे परम दे हनेर विच्चों उताहां उठ के आत्मक मंडल दे निर्मल प्रकाश उडारियां लाउंदे हन अते इलाही हुकम प्रायण हो के परोपकारी जीवन बतीत करदे हुए हुकम दी कार कमाउंदे हन। ज्यों तू चलाए तिव चलै स्वामी होर क्या जाना गुण तेरे, जो तू करावै सो करी प्यारे अवर किच करन ना जाए, ज्यो बुलावै त्यो बोलै स्वामी जै बसालै ता बैसा स्वामी जै भेजे तह जावा, प्रभ डोरी हाथ तुम्हारे। इस आत्मक अवस्था विच फिर हर जन दा आपा मिट जांदा है, ओ नानक करदा बै खरीद गोला अथवा हुक्मी बंदा बन के हुक्मी कार करदा है, उस अंदर होमै लेस मात्र भी नहीं हुंदी। हुन पिछले लेखां विच दस्या जा चुका है ਕਿ ਸ੍ਰਿਸ਼ਟੀ ਦੇ ਦੋ ਅੱਡ ਅੱਡ ਮੰਡਲ ਹਨ, ਇੱਕ ਹੈ ਤ੍ਰੈਗੁਣੀ ਮਾਇਕੀ ਮੰਡਲ ਤੇ ਦੂਜਾ ਅਨੁਭਵੀਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ ਜੋ ਇੱਕ ਦੂਜੇ ਤੇ ਸਹਾਇਕ ਵੀ ਹਨ ਅਤੇ ਵਿਰੋਧੀ ਵੀ ਹੋ ਸਕਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ, ਹਾਂਜੀ, ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੇ ਬੁੱਧੀ ਮੰਡਲ ਦੇ ਦਾਇਰੇ ਤਾਈਂ ਸੀਮਤ ਹੁੰਦਾ ਹੈ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਵਾਲਾ ਦਿਮਾਗੀ ਗਿਆਨ ਆਤਮਕ ਮੰਡਲ ਦੇ ਅਨੁਭਵੀ ਧਰਮ ਦੀ ਸਿਰਫ ਟੋ, ਹਾਂਜੀ, ਸਿਰਫ ਟੋ ਇਸ਼ਾਰਾ ਦਿਮਾਗੀ ਸੇਧ ਦੇ ਸਕਦਾ ਹੈ, ਪਰ ਇਲਾਹੀ ਅਨੁਭਵੀ ਗਿਆਨ ਦੇ ਪ੍ਰਕਾਸ਼ ਤੇ ਜਲਵੇ ਨੂੰ ਬੁੱਝਣ, ਸੀਜਣ, ਚੀਨਣ, ਪਹਿਚਾਨਣ ਤੇ ਮਾਨਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਇਹ ਸਾਡੇ ਮਨ ਦੇ ਸਬਲ ਭਰਮਗੜ ਨੂੰ ਤੋੜ ਨਹੀਂ ਸਕਦਾ ਤੇ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤੇ ਬਗੈਰ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਨਹੀਂ ਹੋ ਸਕਦਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਕਹਿਣ ਕਹਾਵਨ ਕੋ ਕਈ ਕਹਿਤਾ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕਉ ਬੇਤੈ। ਸਾਡਾ ਦਿਮਾਗੀ ਗਿਆਨ ਇਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ ਲਿਜਾ ਸਕਦਾ। ਬਾਹਰਮੁਖੀ ਮਾਇਕੀ ਮੰਡਲ ਦੇ ਧਰਮ ਪ੍ਰਚਾਰਕਾਂ ਲਈ, ਹਾਂਜੀ, ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਹੈ, ਕਿਨ੍ਹਾਂ ਨੇ ਬਾਹਰਮੁਖੀ ਮਾਇਕੀ ਮੰਡਲ ਜੇ ਧਰਮ ਪ੍ਰਚਾਰਕ ਹਨ, ਉਹਨਾਂ ਨੂੰ ਧਾਰਮਿਕ ਗਿਆਨ ਦੀਆਂ ਯੋਗਤਾਵਾਂ ਤੇ ਡਿਗਰੀਆਂ ਦੀ ਲੋੜ ਹੈ। ਇਹਨਾਂ ਧਾਰਮਿਕ ਡਿਗਰੀਆਂ ਨੂੰ ਹਾਸਲ ਕਰਨ ਲਈ ਫਿਰ ਉਹ ਕੀ ਕਰਦੇ ਹਨ? ਕਹਿੰਦੇ ਪੜ੍ਹਾਈ ਕਰਦਿਆਂ ਹੋਇਆਂ, ਖੋਜ ਕਰਦਿਆਂ ਹੋਇਆਂ, ਫਿਰ ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦਿਆਂ ਹੋਇਆਂ, ਧਾਰਮਿਕ ਅਸੂਲਾਂ ਦੇ ਬਰੀਕ ਨੁਕਤਿਆਂ ਤੇ ਬਾਲ ਕੀ ਖਾਲ ਨਿਕਾਲਦਿਆਂ ਹੋਇਆਂ, ਬੇਅੰਤ ਕਰਮ ਕਾਂਡਾਂ ਦੀਆਂ ਉਕਤੀਆਂ ਜੁਕਤੀਆਂ ਤੇ ਵਾਦ ਵਿਵਾਦ ਵਿੱਚ ਪੈ ਕੇ ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਹਰਮੁਖੀ ਹੋ ਕੇ ਖਿੰਡ ਪੁੰਡੀਆਂ ਗੁਆਚ ਜਾਂਦੀਆਂ ਹਨ ਅਤੇ ਬਾਹਰਮੁਖੀ ਖਿੰਡਾਓ ਵਿੱਚ ਗਿੱਜੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਚ ਲਾਉਣਾ ਫਿਰ ਅਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਸੇ ਕਰਕੇ ਜਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਤੋਂ ਬਾਹਰ ਮੁਖੀ ਖਿੰਡਣ ਤੇ ਦੌੜਨ ਦੀ ਆਦਤ ਪਈ ਹੋਈ ਹੈ ਤੇ ਇਸ ਪੱਕੇ ਹੋਏ ਸੁਭਾਅ ਦੇ ਉਲਟ ਇਹਨਾਂ ਨੂੰ ਅੰਤਰਮੁਖੀ ਇਕੱਠੀਆਂ ਕਰਕੇ ਸ਼ਬਦ ਸੁਰਤ 'ਚ ਜੋੜਨਾ ਜਾਂ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਔਖਾ ਹੈ। ਪਰ ਅਸੀਂ ਬਾਹਰਮੁਖੀ ਧਾਰਮਿਕ ਕਰਮ ਕਿਰਿਆ ਤੇ ਦਿਮਾਗੀ ਗਿਆਨ ਦੀਆਂ ਉਕਤੀਆਂ ਜੁਕਤੀਆਂ ਤੇ ਫਿਲਾਸਫੀ ਦੇ ਜੰਗਲ 'ਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰਾਂ ਦੇ ਤਾਕੀਦੀ ਉਪਦੇਸ਼, ਕਿਹੜਾ ਉਪਦੇਸ਼? ਨਾਮ ਸਿਮਰਨ, ਇਸ ਤੋਂ ਦੁਰਾਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ? ਨਾਨਕ ਕਹਿ ਕਰ ਕੇਵਲ ਨਾਮ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਪੁੰਨ ਦਾਨ ਜਪ ਤਪ ਜੇਤੇ, ਸਭ ਉਪਰ ਨਾਮ। ਉੱਪਰਲੇ ਗੁਰਵਾਕ ਅਨੁਸਾਰ ਆਤਮਕ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਚਾਰ ਲਈ, ਹਾਂਜੀ, ਜੇਕਰ ਆਤਮਕ ਮੰਡਲ ਦਾ ਇਲਾਹੀ ਅਨੁਭਵੀ ਗਿਆਨ ਉਹਦਾ ਪ੍ਰਚਾਰ ਕਰਨਾ ਹੈ ਤਾਂ ਕੀ ਕਰਨਾ ਹੈ? ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਹਾਂ ਉੱਠ ਕੇ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਕਰਦਿਆਂ ਹੋਇਆਂ ਬਿਰਤੀਆਂ ਨੂੰ ਅੰਤਰਾਤਮੇ ਹਿਰਦੇ ਦੇ ਖੂਟੇ 'ਚ ਉਤਾਰ ਕੇ ਸ਼ਬਦ ਸੁਰਤ 'ਚ ਜੋੜ ਕੇ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਇਸ ਤਰ੍ਹਾਂ ਨਾਮ ਸਿਮਰਨ ਕਮਾਈ ਤੇ ਸੇਵਾ ਕਰਦਿਆਂ ਹੋਇਆਂ ਫਿਰ ਸਤਿਗੁਰਾਂ ਦੀ ਨਦਰ ਕਰਮ ਹੁੰਦੀ ਹੈ। ਫਿਰ ਗੁਰਸਿੱਖ ਦੇ ਅੰਤਰ ਆਤਮੇ ਹੀ ਅਨੁਭਵੀ ਪ੍ਰਕਾਸ਼ ਗੋਬਿੰਦ ਗਜਿਆ, ਸ਼ਬਦ ਪੁੱਠਾ, ਨਦਰੀ ਨਦਰ ਨਿਹਾਲ, ਅਬਚਲੀ ਜੋਤ ਦਾ ਵਿਕਾਸ, ਪ੍ਰੇਮ ਛੋ, ਅਨਹਦ ਧੁਨੀ ਗੁਰ ਪ੍ਰਸਾਦ ਸ਼ਬਦ ਨਾਮ ਪ੍ਰੀਤ ਪ੍ਰੇਮ ਰਸ ਚਾਓ ਆਦਿ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਅਚਿੰਤ ਹੀ ਸਫੁਟਤ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਵਡਭਾਗਾ ਤੇ ਲਾਖੀਣਾ ਹੋ ਜਾਂਦਾ ਹੈ ਅਤੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਵਾਲੀ ਆਤਮਕ ਅਵਸਥਾ ਦਾ ਪ੍ਰਤੀਕ ਹੋ ਜਾਂਦਾ ਹੈ। ਅਸਲ ਵਿੱਚ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਹਿਰਦੇ ਵਿੱਚ ਧਿਆਉਣਾ ਜਾਂ ਅਰਾਧਨਾ, ਸ਼ਬਦ ਸੁਰਤ ਦੁਆਰਾ ਸਿਮਰਨ ਕਰਨਾ, ਅਨਦ ਧੁਨੀ ਵਿੱਚ ਮੋਇਆ ਜਾਣਾ, ਅਮਲੀ ਜੀਵਨ ਬਣਾਉਣਾ, ਸ਼ਬਦ ਦੀ ਕਮਾਈ ਕਰਨਾ, ਅੰਤਰਗਤ ਸ਼ਬਦ ਸੁਰਤ ਵਿੱਚ ਲੀਨ ਹੋਣਾ, ਨਾਮ ਰਸ ਵਿੱਚ ਪ੍ਰੀਤ ਪ੍ਰੇਮ ਰਸ ਚਾਉ ਮਾਨਣਾ ਅਤੇ ਇਸੇ ਇਲਾਹੀ ਬਿਸਮਾਦੀ ਪਿਆਰ ਤੇ ਪਰਮ ਰਸ ਦੇ ਇਲਾਦ ਦੀ ਸਹਿਜ ਸਮਾਧ ਵਿੱਚ ਖਿੰਨ ਖਿੰਨ ਪਲ ਪਲ ਸਵਾਸ ਸਵਾਸ ਜੀਣਾ ਥੀਣਾ ਹਾਂਜੀ ਗੁਆਚਣਾ ਲੋਟ ਪੋਟ ਹੋਣ ਦੀ ਸਮੁੱਚੀ ਆਤਮਕ ਕਿਰਿਆ ਇਹ ਆਪ ਜਪੇ ਦੇ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਹਾਂਜੀ ਇਹ ਹੈ ਆਪ ਜਪੈ। ਗੁਰਬਾਣੀ ਵਿੱਚ ਐਸੀ ਅਰੂੜ ਆਤਮਕ ਅਵਸਥਾ ਨੂੰ ਹੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਕਿਹਾ ਗਿਆ ਹੈ। ਇਸ ਤਰ੍ਹਾਂ ਇਲਾਹੀ ਜੀਵਨ ਰੋਂ ਗੁਰਪ੍ਰਸਾਦ ਸ਼ਬਦ ਨਾਮ ਗੁਰਮੁਖ ਜਨਾਂ ਦੇ ਅੰਤਰ ਆਤਮੇ ਵਿੱਚੋਂ ਸਫੁਟਤ ਹੋ ਕੇ ਉਹਨਾਂ ਦੇ ਤਨ ਮਨ ਬੁੱਧੀ ਰਾਹੀਂ ਫੁੱਲ ਦੀ ਖੁਸ਼ਬੋ ਵਾਂਗ ਆਪ ਮੁਹਾਰੇ ਪ੍ਰਗਟਾਉਂਦਾ ਪ੍ਰਕਾਸ਼ਦਾ ਖਲੇਰਦਾ ਗਜਦਾ ਵੁੱਠਾ ਹੋ ਕੇ ਅਟੁੱਟ ਅਮਿੱਟ ਜ਼ੋਰਦਾਰ ਲਹਿਰ ਵਿੱਚ ਇੱਕ ਸਾਰ ਵਹਿੰਦਾ ਹੋਇਆ ਲੁਕਾਈ ਨੂੰ ਸਹਿਜ ਸੁਭਾਏ ਜੀਵਨ ਦਾਨ ਦੇ ਕੇ ਸ਼ਰਸ਼ਾਰ ਕਰੀ ਜਾਂਦਾ ਹੈ। ਇਹੋ ਹੀ ਆਤਮਕ ਮੰਡਲ ਦਾ ਸੱਚਾ ਸੁੱਚਾ ਇਲਾਹੀ ਧਰਮ ਪ੍ਰਚਾਰ ਹੈ। ਹਾਂਜੀ ਇਲਾਹੀ ਧਰਮ ਪ੍ਰਚਾਰ ਇਹੋ ਹੀ ਹੈ ਅਤੇ ਇਹੋ ਹੀ ਅਵਰੇ ਨਾਮ ਜਪਾਵੇ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਧਰਮ ਪ੍ਰਚਾਰ ਭਾਗ 8 ਲੇਖ ਨੰਬਰ 18। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।